ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹੋ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਲ ਤਰ ਜਾਈਦਾ ਵਾਹਿਗੁਰੂ ਸਿਮਰਨ ਕਰਕੇ ਪਵ ਜਲ ਤਰ ਜਾਈਦਾ ਵਾਹਿਗੁਰੂ ਸਿਮਰਨ ਕਰਕੇ ਪਵ ਜਲ ਤਰ
ਸਿਮਰਨ ਕਰਕੇ
हर इसनान सिमर प्रभ अपना, कर इसनान सिमर प्रभ अपना, मन तन पए अरुगा, कर इसनान सिमर प्रभ अपना, मन तन पए अरुगा,
ओ कर इसनान सिमर प्रभ अपना, मन तन पए ਨੂੰ ਅੰਮ੍ਰਿਤ ਛਕਾਇਆ ਸਿਮਰਨ ਦੀ ਪਾਵਰ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਜੀ ਆਪਣੀ ਜੀਵਨ ਯਾਤਰਾ ਦੌਰਾਨ ਹਜ਼ਾਰਾਂ ਪਾਠੀ ਬਣਾਏ ਨੇ ਕਥਾਵਾਚਕ ਪੈਦਾ ਕੀਤੇ ਨੇ ਇਹ ਸਿਮਰਨ ਦੀ ਸ਼ਕਤੀ ਸੀ ਸੰਤ ਬਾਬਾ ਈਸ਼ਰ ਸਿੰਘ ਦਾ ਵਾਜਾ ਸੁਣਨ ਦੁਨੀਆ ਤਰਸਦੀ ਰਹੀ ਹੈ ਅੱਜ ਵੀ ਤਰਸਦੇ ਨੇ ਇਹ ਸਿਮਰਨ ਦੀ ਸ਼ਕਤੀ ਸੀ ਪੁਰਾਤਨ ਇਤਿਹਾਸ ਖੋਜ ਕੇ ਵੇਖੀਏ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾਇਆ ਸੀ ਨਹੀਂ ਆਖੀ ਮੁੱਖੋਂ ਸੀ ਨਹੀਂ ਉਚਾਰੀ ਇਹ ਸਿਮਰਨ ਦੀ ਸ਼ਕਤੀ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਜੁਦਾ ਹੋ ਗਿਆ। ਇੱਕ ਹੱਥ ਵਿੱਚ ਸੀਸ ਹੈ, ਦੂਜੇ ਹੱਥ ਵਿੱਚ ਖੰਡਾ ਹੈ, ਫਿਰ ਵੀ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ। ਇਹ ਸਿਮਰਨ ਦੀ ਸ਼ਕਤੀ ਸੀ। ਭਾਈ ਮਨੀ ਸਿੰਘ ਵਿੱਚ, ਭਾਈ ਸੁਬੇਗ ਸਿੰਘ ਸ਼ਹਿਬਾਜ ਸਿੰਘ ਹੋਣਾ ਵਿੱਚ, ਉਹ ਦਿਨ ਰਾਤ ਇਹੀ ਜਪਦੇ ਸੀ ਕਿ ਆਓ ਆਪਾਂ ਵੀ ਜਪੀਏ। ਇਕਾਗਰਤਾ ਬਣਾਓ, ਵੱਧ ਤੋਂ ਵੱਧ ਚੂਹਾ ਆਇਆ ਹੋਏਗਾ ਖੜਿਆਂ ਨੂੰ। ਭਰਾਵਾਂ ਨੂੰ ਬੇਨਤੀ ਹੈ ਬਹਿ ਜਾਓ ਥੱਲੇ, ਭੈਣਾਂ ਨੂੰ ਵੀ ਬੇਨਤੀ ਹੈ ਬਹਿ ਜਾਓ ਭਾਈ, ਬੈਠਣ ਦੀ ਕਿਰਪਾਲਤਾ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹੋ ਭਾਈ, ਬੈਠ ਜਾਓ ਸਾਰੇ, ਚੁੱਪ ਦਾ ਦਾਨ ਬਖਸ਼ੋ। ਦਿਨ ਰਾਤ ਸੰਗਤ ਕਰਦੇ ਹੋ, ਬੜੇ ਦੀਵਾਨ ਸੁਣਦੇ ਹੋ, ਅਸਰ ਵੀ ਕਰਨਾ ਹੈ। ਕੋਈ ਸੱਪ ਆਇਆ ਹੋਏਗਾ, ਅੱਬਲ ਤੇ ਚੂਹੇ ਹੀ ਆਇਆ ਹੋਊਗਾ, ਪਰ ਮੰਨ ਲਓ ਵੀ ਜੇ ਸੱਪ ਵੀ ਆ ਗਿਆ ਹੋਣਾ ਤਾਂ ਵੀ ਕੋਈ ਏਡਾ ਰੌਲਾ ਪਾਉਣ ਵਾਲੀ ਤੇ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੇ ਆਪਾਂ ਭਲਾ ਕਰਾਉਣ ਆਉਂਦੇ ਹਾਂ ਨਾ ਗੁਰਮੁਖੋ, ਤੇ ਨਖੇ ਤੇ ਜੂਨਾਂ ਵਿੱਚ ਜਿਹੜੇ ਜੀਵ ਭਟਕਦੇ ਨੇ ਉਹ ਵੀ ਆਪਣਾ ਭਲਾ ਕਰਾਉਣ। ਇਸ ਕਰਕੇ ਬੇਨਤੀ ਹੈ, ਇੰਨੇ ਰੌਲੇ ਵਾਲੀ ਗੱਲ ਨਹੀਂ। ਰੌਲਾ ਤੇ ਜਨਰੇਟਰ ਦਾ ਹੀ ਬਹੁਤ ਸੁਣ ਰਿਹਾ, ਇੱਥੇ ਤੱਕ ਵੇਖੋ ਕਿੰਨੀ ਆਵਾਜ਼ ਆਉਂਦੀ। ਚੁੱਪ ਦਾ ਦਾਨ ਬਖਸ਼ ਮਰ ਦੀ ਹਜ਼ੂਰੀ 'ਚ ਬੈਠੇ ਹਾਂ, ਇਕਾਗਰਤਾ ਬਹੁਤ ਜ਼ਰੂਰੀ ਹੈ। ਸੋ ਕਈ ਵਾਰੀ ਮੈਂ ਵੇਖਿਆ ਜੇ ਕਿਤੇ ਮਾੜਾ ਜਿਹਾ ਝਗੜਾ ਬਾਹਰ ਹੋ ਜੇ, ਦੋ ਜਣੇ ਆਪਸ ਵਿੱਚ ਮਾੜਾ ਜਿਹਾ ਹੀ ਹੋਵੇ ਭਾਵੇਂ, ਤੇ ਬੀਬੀਆਂ ਵੀ ਉੱਠ ਉੱਠ ਕੇ ਭੱਜਣਗੀਆਂ, ਵੀਰ ਵੀ ਭੱਜ ਭੱਜ ਕੇ ਜਾਣਗੇ, ਕਿਉਂਕਿ ਸਾਡਾ ਮਾਹਰ ਨਾਲ ਪ੍ਰੇਮ ਨਹੀਂ। ਗੁਰਮੁਖੋ ਝਗੜੇ ਕਿਤੇ ਵੇਖੇ ਨੇ, ਕਿਤੇ ਲੜਾਈਆਂ ਨਹੀਂ ਵੇਖੀਆਂ, ਇਹ ਤੇ ਥਾਂ ਥਾਂ ਤੇ ਹੈ। ਇੱਥੇ ਆ ਕੇ ਵੀ ਆਪਾਂ ਉੱਧਰ ਨੂੰ ਭੱਜੀਏ ਚੰਗੇ ਨਹੀਂ ਲੱਗਦੇ। ਸਤਿਗੁਰੂ ਪਰਖ ਕਰਦੇ ਨੇ ਸਾਡੀ, ਇੱਕ ਖੜਾ ਹੈ ਉਹਦੀ ਰੀਸ 'ਚ ਸਾਰੇ ਖੜੇ ਹੋ ਜਾਂਦੇ ਨੇ। ਜਿਵੇਂ ਬੀਬੀਆਂ ਤੇ ਖੜੀਆਂ ਸੀ ਕਿਉਂਕਿ ਉੱਧਰ ਸੱਪ ਆਇਆ, ਤੇ ਭਾਈ ਕਾਹਦੇ ਵਾਸਤੇ ਖੜੇ ਹੋ ਗਏ। ਸਾਧ ਸੰਗਤ ਜੀ, ਇਹਦਾ ਮਤਲਬ ਕੀ ਹੈ? ਸਾਡੇ ਤੇ ਸੁਣੇ ਦਾ ਕੋਈ ਅਸਰ ਨਹੀਂ। ਕੋਈ ਗੱਲ ਨਹੀਂ, ਜੇ ਸੱਪ ਹੈ ਸੇਵਾਦਾਰ ਬਥੇਰੇ ਨੇ, ਆਪੇ ਉਹਨੂੰ ਸਾਂਭ ਲੈਣਗੇ। ਮਨ ਜੋੜ ਕੇ ਰੱਖੋ, ਇਕਾਗਰਤਾ ਬਣਾ ਕੇ ਰੱਖਿਓ। ਸੋ ਆਓ ਫਿਰ ਹੁਣ ਰਸਨਾ ਪਵਿੱਤਰ ਕਰੋ, ਸਾਰੀ ਸੰਗਤ ਇੱਕ ਵਾਰੀ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇਕਾਗਰਤਾ ਬਣਾਓ, ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आओ इस नगर की संगत न पिछले साल भी दीवान मिले सी। पिछले साल इत्थे दीवान सन 27, 28 और 29 फरवरी दे ऐतकी 20 दिन अगे हो गए। पहला दिन दे दीवान सी ऐतकी रात दे मिले। कल दास तो तुहाडे चरणा च हाजरी नहीं भरी गई, वह भी बड़ी वड्डी मजबूरी सी। कुछ दिन पहला आप जी नूं सब नूं पता है कि दास की गड्डी दा एक्सीडेंट होने कारण काफ़ी चोट आई, ऑपरेशन होया सी, डॉक्टरां ने पलस्तर लाया सी, सो दिल्ली जाना पै गया जरूरी। उत्थे दोबारा एक्सरे लवाए, चेकअप कराया, तो डॉक्टरां ने कहा सी कि कहिंदे तुसी आराम नहीं कीता, अजे बांह ठीक नहीं हुई। डॉक्टरां दे कहण मुताबक कहिंदे एक्सीडेंट विच 3 थां तों बांह टुटी सी, ते 2 थावां तों जुड़ गई, कहिंदे 1 थां तों अजे भी नहीं जुड़ी। कहिंदे दवानां ते जाणो हटोगे फिर जुड़ेगी, क्योंकि डोल पै जांदी है रोज़। पर सतगुरां ने कृपा की है, मैं गल विच बांह पा के भी ना ओ साध संगत गल विच लटका के बांह ते सारा महीना ही लगातार समागमां ते हाजरी भरदा रहा, और लगभग 7000 तो वध पुरानी इस महीने च गुरु के जहाजे चढ़े। साध संगत डाक्टरां दे मना करन ते भी मैं तुहाडे चरणां च जतन करदा कि हर थां ते हाजरी भरी जाए, जिथे जिथे सतगुर बख्शिश करदे ने संगत विच पहुँच के हाजरी भरी दी है। सो कल ना आउण दी फिर भी मैं संगत तो माफ़ी मंगदा। कल बाबा जी आए गुरद्वारा परमेश्वर द्वार साहब तो, जिन्हां ने तुहाडे चरणा चा के हाजरी भरी और गुरु की कथा कहानियां नाल गुरमत विचारां नाल आप जी नूं जोड़े। सो अपने कोल अजे कल दा दीवान भी बाकी है, बहुत है समा। किसी नूं ते एक एक साल बाद भी एक एक दीवान नहीं मिल रहा, चलो फिर भी अपने कोल अज दा भी समा है और कल दा भी दीवान है। जिन्हां ने लाहा लेना उन्होंने ते एक अखर हर मन बसत नानक होत निहाल। ते कईयां दी सारी जिंदगी लंघ गई सुणदियां दी, कहणगे बाबा जी तुहाडा दीवान कोई नहीं छड्डदे। हाँ दीवान भी नहीं छड्डदा, ठेका भी नहीं छड्डदा, दीवान भी कोई नहीं छड्डदे, पर आनंद उदों आउणा जदों तू दीवान भी ना छड्डे, दीवान छड्डे ना नाई दी दुकान छड्डदे। आखो सतनाम
श्री वाहिगुरु।
दीवान ना छड्डे, ठेका छड्डदे ने, दीवान ना छड्डे, कुसंगत विच बहना छड्डदे ने, फिर रंग चढ़ेगा। कबीर मारी मरू
कुसंग की,
कुसंग की केला निकट ज्यों बेर। संगत ते मिलनी है कितने महीने पिछों, दीवान ते मिलदा कितने 6 महीनिया पिछों, पर कुसंगत ते पैर पैर ते मिलती है। सवेरे घरों निकलोगे नाल दी नाल ही कोई ना कोई बाहरे खड़ा हो, जिन्हें किसी की निंदिया तोर लेनी है, कदी उधर दियाँ चार उधर दियाँ, कुसंगत ते पैर पैर ते सतसंगत मिलती है कितने कितने। मन ते असर इस करके कुसंगत का ज्यादा असर है। पर कबीर साहब ने बड़ा सोहना प्रमाण दिता है। कबीर साहब आंदे ने जिवें एक केला पैदा हुंदा ना, केले का दरख्त लाओ, केला ते आपां लावांगे उहदे नाल ही एक बेरी उग पवे। केला ते बड़ा सोहना वध रहा सी, केले दे पत्ते भी बड़े सोहने हुंदे ने। असी अखंड पाठ साहब करवाउने आ, उत्थे भी बाहर केले दे दरख्त वो वड के पत्ते वो सोहने लगते ने। हुण केला ते बड़ा सोहना वध रहा सी, ਪਰ ਕੇਲੇ ਦੇ ਭਾਗ ਮਾੜੇ ਆ ਗਏ ਕੋਲ ਇੱਕ ਬੇਰੀ ਉੱਗ ਪਈ ਆ ਖੁਸ਼ ਸਤਨਾ
ਸ੍ਰੀ ਵਾਹਿਗੁਰੂ
ਬੇਰੀ ਉੱਗ ਪਈ ਕੋਲ ਬੇਰੀ ਨੇ ਕੀ ਕੀਤਾ ਕੇਲਾ ਵੀ ਵੱਡਾ ਹੋ ਗਿਆ ਬੇਰੀ ਵੀ ਵੱਡੀ ਹੋ ਗਈ ਜਦੋਂ ਹਵਾ ਆਉਂਦੀ ਹੈ ਕੇਲਾ ਜੋਬਨ ਤੇ ਆਇਆ ਉਹ ਦਰਖਤ ਬੜਾ ਸੋਹਣਾ ਲੱਗਦਾ ਪੱਤੇ ਬੜੇ ਸੋਹਣੇ ਲੱਗਦੇ ਨੇ ਕੋਲ ਬੇਰੀ ਉੱਗ ਪਈ ਕਿਉਂਕਿ ਕੇਲੇ ਦਾ ਭਾਗ ਕੇਲੇ ਦੇ ਮਾੜੇ ਆ ਗਏ ਹਵਾ ਆਈ ਕੇਲਾ ਵੀ ਝੂਲਿਆ ਬੇਰੀ ਵੀ ਝੂਲੀ ਬੇਰੀ ਦੇ ਤਿੱਖੇ ਕੰਡਿਆਂ ਨੇ ਕੇਲੇ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੱਤਾ ਉਹਦਾ ਸੁਹੱਪਣ ਖਤਮ ਹੋ ਗਿਆ ਉਹਦੀ ਸੁੰਦਰਤਾਈ ਖਤਮ ਹੋ ਗਈ ਸੋਹਣਾ ਪੰਨ ਜਾਂਦਾ ਰਿਹਾ ਚੀਰਿਆ ਗਿਆ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਾਰੀ ਮਰੂ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ ਗੁਰਮੁਖੋ ਕੇਲਾ ਬੜਾ ਸੋਹਣਾ ਹੁੰਦਾ ਜੇ ਚੀਰਿਆ ਚੀਰਿਆ ਨਾ ਜਾਏ ਜੇ ਬੇਰੀ ਦੇ ਕੰਡੇ ਨਾ ਚੀਰਦੇ ਉਹ ਕੇਲੇ ਨੇ ਬੜਾ ਸੋਹਣਾ ਲੱਗਣਾ ਸੀ ਅਸੀਂ ਜਦੋਂ ਪੈਦਾ ਹੋਏ ਹਾਂ ਨਾ ਗੁਰਮੁਖੋ ਸਾਡੇ ਮਨ ਵੀ ਬੜੇ ਸੋਹਣੇ ਸਨ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਜਿੱਦਣ ਅਸੀਂ ਜਨਮ ਲਿਆ ਸੀ ਉਦਨ ਸਾਡੇ ਮਨ ਬੜੇ ਸਾਫ ਸਨ ਕੋਈ ਬਕਾਰ ਨਹੀਂ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਬੱਚੇ ਨੂੰ ਜਿਹਨੇ ਜਨਮ ਲਿਆ ਉਹਦੀ ਕਿਹਦੇ ਨਾਲ ਦੁਸ਼ਮਣੀ ਹੈ ਜਿਹੜਾ ਮਰਜ਼ੀ ਚੁੱਕ ਲੈ ਉਹਨੂੰ ਤੇ ਪਤਾ ਹੀ ਕੋਈ ਨਹੀਂ ਜਿੱਦਣ ਅਸੀਂ ਪੈਦਾ ਹੋਏ ਸੀ ਅਸੀਂ ਵੀ ਕੇਲੇ ਦੇ ਪੱਤਿਆਂ ਵਾਂਗੂ ਬੜੇ ਸੋਹਣੇ ਮਨ ਸਨ ਸਾਡੇ ਪਰ ਸਾਡੇ ਭਾਗ ਮਾੜੇ ਆ ਗਏ ਸਾਡੇ ਕੋਲ ਬੇਰੀ ਵਾਂਗ ਮਨਮੁੱਖਾਂ ਦੀ ਸੰਗਤ ਮਿਲਣ ਲੱਗ ਗਈ ਸਨ ਕਈਆਂ ਨੂੰ ਪਿਓ ਦੀ ਵੀ ਸੰਗਤ ਮਿਲਦੀ ਹੈ ਮਾੜੀ ਵੀ ਬੱਚਾ ਵੱਡਾ ਹੋ ਰਿਹਾ ਮਨ ਬੜਾ ਸੋਹਣਾ ਹੈ ਪਰ ਰੋਜ਼ ਪਿਤਾ ਨੂੰ ਸ਼ਰਾਬ ਪੀਂਦੇ ਨੂੰ ਵੇਖਦਾ ਜਦੋਂ 15 ਕੁ ਸਾਲਾਂ ਦਾ ਹੋ ਗਿਆ ਤੇ ਉਹ ਵੀ ਪੀਣ ਲੱਗ ਪੈਂਦਾ ਪਿਓ ਦੀ ਵੀ ਸੰਗਤ ਹੋ ਗਈ ਮਾੜੀ ਬੜਾ ਸੋਹਣਾ ਵੱਧ ਰਿਹਾ ਸੀ ਘਰ ਵਿੱਚ ਚਾਚੇ ਤਾਇਆਂ ਨੂੰ ਪੀਂਦਿਆਂ ਨੂੰ ਵੇਖਦਾ ਬਸ ਬੇਰੀ ਵਾਂਗੂ ਮਨ ਚੀਰਿਆ ਗਿਆ ਪੱਤੇ ਵਾਂਗੂ ਚੀਰਿਆ ਗਿਆ ਮਾੜਿਆਂ ਦੀ ਸੰਗਤ ਹੋ ਗਈ ਜੇ ਘਰ ਵਿੱਚ ਨਹੀਂ ਤੇ ਸਕੂਲ ਕਾਲਜ ਪੜ੍ਹਨ ਜਾਂਦਾ ਸੀ ਯੂਨੀਵਰਸਿਟੀ 'ਚ ਪੜ੍ਹਨ ਜਾਂਦਾ ਸੀ ਉੱਥੇ ਫਿਰ ਮਾੜਿਆਂ ਦੀ ਸੰਗਤ ਹੁੰਦੀ ਰਹੀ ਉਹੋ ਜਿਹਾ ਰੰਗ ਚੜ ਗਿਆ ਮਨ ਕਬੀਰ ਸਾਹਿਬ ਕਹਿੰਦੇ ਨੇ ਬਚ ਜਾ ਨਹੀਂ ਤੇ ਹਾਲ ਕੀ ਹੋਏਗਾ ਪੜਿਓ ਧਾਰਨਾ ਗੱਜ ਕੇ ਬੋਲਿਓ ਹਾਈ ਸਾਰੇ ਪੜਿਓ ਤਿੰਨੇ ਹਿੱਸਿਆਂ ਵਿੱਚ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਸਾਥ ਦਿਓ
ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ
ਕੀ ਹੋਏਗਾ
ਕੇਲੇ ਵਾਂਗੂ ਚੀਰਿਆ ਜਾਵੇਗਾ ਸੰਗ ਨਾ ਕਰੀ ਮਨਾ ਮੇਰਿਆ ਆਸਨ ਕਰ ਪਰਸੀ ਹੈ ਮਾਰੀ ਮਰੂ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ
ਹੇਰ
ਮਾੜੇ ਬੰਦਿਆਂ ਦੀ ਸੰਗਤ ਡੋਬ ਦੇਵੇਗੀ ਮਾੜੇ ਬੰਦਿਆਂ ਦੀ ਸੰਗਤ ਨੇ ਮਾਰ ਦੇਣਾ ਜਿਵੇਂ ਕੇਲਾ ਚੀਰਿਆ ਗਿਆ ਸਾਡੇ ਮਨ ਚੀਰੇ ਜਾਣਗੇ ਪਰ ਰੱਬ ਦੇ ਪਿਆਰਿਆਂ ਦੀ ਸੰਗਤ ਨੇ ਸਾਨੂੰ ਤਾਰ ਦੇਣਾ ਸੋ ਸਾਧ ਸੰਗਤ ਸੰਗਤ ਦੀ ਰੰਗਤ ਚੜ੍ਹ ਜਾਂਦੀ ਹੈ ਜਿਹੋ ਜਿਹੀ ਸੰਗਤ ਹੋਵੇ ਉਹੋ ਜਿਹੀ ਰੰਗਤ ਚੜ੍ਹਦੀ ਹੈ ਸਤਿਗੁਰਾਂ ਦੀ ਬਖਸ਼ਿਸ਼ ਹੋਵੇ ਸਤਿਗੁਰਾਂ ਦੀ ਰਹਿਮਤ ਹੋਵੇ ਤੇ ਤਾਂ ਸਾਨੂੰ ਰੱਬ ਦੇ ਪਿਆਰਿਆਂ ਦਾ ਸੰਗ ਮਿਲਦਾ ਜਿਨ੍ਹਾਂ ਦਸੰਦਣਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ ਹਉ ਢੁੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੇ ਸਮਾਂ ਮਿਲਦਾ ਭਾਗਾਂ ਨਾਲ ਨਹੀਂ ਤੇ ਹਾਲ ਕੀ ਹੁੰਦਾ ਕਈ ਇਹੋ ਜਿਹੇ ਪ੍ਰੇਮੀ ਨੇ ਅੱਗੇ ਵੀ ਸੁਣਦੇ ਹੋ ਕਿ ਚਾਰ ਤਰ੍ਹਾਂ ਦੇ ਸਰੋਤੇ ਮੰਨੇ ਇੱਕ ਹੁੰਦੇ ਨੇ ਸਰੋਤੇ ਉਂਗੇ ਉਹ ਕੌਣ ਨੇ ਸੰਗਤ ਵਿੱਚ ਆ ਕੇ ਵੀ ਉਂਗਦੇ ਰਹਿੰਦੇ ਨੇ ਭਾਵ ਵਾਸੀਆਂ ਲੈਂਦੇ ਰਹਿਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨੀਂਦਰ ਆਉਂਦੀ ਇੱਕ ਹੁੰਦੇ ਨੇ ਸੂੰਘੇ ਸਰੋਤੇ ਜਿਹੜੇ ਸੁੰਘਣ ਵਾਲੇ ਹੀ ਹੁੰਦੇ ਨੇ ਭਾਵ ਵੇਖਣ ਹੀ ਆਉਂਦੇ ਨੇ ਵੀ ਕਿਹੋ ਜਿਹੇ ਬਾਬੇ ਕਿਹੋ ਜਿਹੇ ਚਿਮਟੇ ਕੀ ਸੁਣਾਇਆ ਪੱਲੇ ਨਹੀਂ ਕੁਛ ਬੰਨਣਾ ਵੇਖਣ ਹੀ ਆਉਣਾ ਵੀ ਕਿਹੋ ਜਿਹਾ ਪ੍ਰੋਗਰਾਮ ਕੀਤਾ ਤੇ ਇੱਕ ਹੁੰਦੇ ਨੇ ਸਾਧ ਸੰਗਤ ਜੀ ਸਰੋਤੇ ਖੂੰਘੇ ਉਹ ਕੌਣ ਨੇ ਜਿਹੜੇ ਬਗੈਰ ਗੱਲ ਤੋਂ ਖੰਘਦੇ ਨੇ ਭਾਵ ਬਗੈਰ ਗੱਲ ਤੋਂ ਬੋਲਦੇ ਨੇ ਕਈ ਪ੍ਰੇਮੀ ਇਹੋ ਜਿਹੇ ਤੁਹਾਡੇ ਕੋਲ ਬਹਿ ਜਾਣਗੇ ਜਿਹੜੇ ਵਾਰ ਵਾਰ ਹੱਥ ਲਾਉਣਗੇ ਆ ਵੇਖ ਕੀ ਕਹਿਤਾ ਆ ਕੀ ਸੁਣਾਇਆ ਭਾਵ ਨਾ ਸੁਣਦੇ ਨੇ ਨਾ ਨਾਲ ਦੇ ਨੂੰ ਸੁਣ ਦਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਖੂੰਘੇ ਸਰੋਤ ਇੱਕ ਨੇ ਚੁੰਘੇ ਜਿਹੜੇ ਨਾਮ ਦਾ ਰਸ ਚੁੰਘਣ ਵਾਸਤੇ ਆਉਂਦੇ ਨਾਮ ਦਾ ਰਸ ਪੀਂਦੇ ਨੇ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ ਭਾਗਾਂ ਤੋਂ ਬਿਨਾਂ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ ਹੁਣ ਸਤਿਗੁਰ ਬਖਸ਼ਿਸ਼ ਕਰਨ ਤੇ ਗੱਲ ਬਣਦੀ ਭਾਗਾਂ ਤੋਂ ਬਿਨਾਂ ਸੁਣਿਆ ਨਹੀਂ ਜਾਂਦਾ ਤੁਲਸੀ ਪੁਰਬਲੇ ਕਰਮ ਬਿਨ ਹਰ ਜਸ ਸੁਣਿਆ ਨਾ ਜਾਏ ਭਾਗਾਂ ਨਾਲ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਸੋ ਸਾਧ ਸੰਗਤ ਜੇ ਸੁਣਿਆ ਹੀ ਨਹੀਂ ਤੇ ਮੰਨਾਂਗੇ ਕਦੋਂ ਜਿਨ੍ਹਾਂ ਨੇ ਸੁਣਿਆ ਹੀ ਨਹੀਂ ਉਹ ਕਮਾਉਣਗੇ ਕਦੋਂ ਸਾਧ ਸੰਗਤ ਆ ਹੁਣ ਸਾਡੇ ਸੇਵਾਦਾਰ ਨੇ ਜਿਨ੍ਹਾਂ ਨੂੰ ਬੋਰੀਆਂ ਇਕੱਠੇ ਕਰਨ ਦੀ ਡਿਊਟੀ ਲੱਗੀ ਹੋਈ ਮੈਨੂੰ ਰਾਹ 'ਚ ਮਿਲੇ ਗੱਡੀ ਰੋਕ ਕੇ ਮੈਨੂੰ ਕਹਿੰਦੇ ਬਾਬਾ ਜੀ ਮੈਂ ਕਿਹਾ ਹਾਂਜੀ ਅਸੀਂ ਦੀਵਾਨ ਸੁਣਨਾ ਮੈਂ ਕਿਹਾ ਆਰਾਮ ਕਰ ਲਓ ਥੱਕੇ ਹੋ ਸਵੇਰ ਦੇ ਕਹਿੰਦੇ ਨਹੀਂ ਜੀ ਅਸੀਂ ਤੇ ਸੁਣਨਾ ਅਸੀਂ ਤੇ ਕੀਰਤਨ ਬਿਨਾਂ ਬਚ ਹੀ ਨਹੀਂ ਸਕਦੇ ਦਸ ਕੁ ਮਿੰਟ ਬੈਠਿਆਂ ਨੂੰ ਹੋਏ ਨੇ ਪਰਚੀ ਰੱਖ ਕੇ ਕਹਿੰਦੇ ਆਗਿਆ ਦੇ ਦਿਓ ਕਿਉਂ ਕਹਿੰਦੇ ਜੀ ਨੀਂਦ ਆਉਂਦੀ ਹੈ ਭਾਵ ਇਹ ਉਹ ਗੱਲ ਬਣ ਗਈ ਭਗਵਾਨ ਸ਼ਿਵ ਜੀ ਨੂੰ ਕਹਿੰਦੀ ਪਾਰਵਤੀ ਜੀ ਮੈਂ ਅਮਰ ਕਥਾ ਸੁਣੀ ਭਗਵਾਨ ਕਹਿੰਦੇ ਪਾਰਵਤੀਏ ਤੂੰ ਰਹਿਣ ਦੇ ਤੈਨੂੰ ਨੀਂਦਰ ਆ ਜਾਂਦੀ ਹੈ ਤੇ ਤੂੰ ਨਹੀਂ ਸੁਣ ਸਕਦੀ ਕਹਿੰਦੀ ਜੀ ਮੈਂ ਤੇ ਸੁਣ ਲੂੰ ਭਗਵਾਨ ਕਹਿੰਦੇ ਰਹਿਣ ਦੇ ਕਹਿੰਦੀ ਜੀ ਨਹੀਂ ਕਥਾ ਸੁਣੀ ਹੈ ਖਹਿੜਾ ਕਰਕੇ ਬਹਿ ਗਈ ਕਹਿੰਦੇ ਫਿਰ ਸੁਣ ਲੈ ਅੱਛਾ ਇੱਕ ਸ਼ਰਤ ਹੈ ਸੌਂ ਨਾ ਜਾਏਗੀ ਤੇ ਕਹਿੰਦੀ ਜੀ ਨਹੀਂ ਸੌਂਦੀ ਵੇਖ ਲੈ ਨੀਂਦਰ ਤੇ ਨਹੀਂ ਆਉਂਦੀ ਕਹਿੰਦੀ ਨਹੀਂ ਆਉਂਦੀ ਭਗਵਾਨ ਲੱਗ ਕੇ ਕਥਾ ਸੁਣਾਉਣ ਦਸ ਕੁ ਮਿੰਟ ਸੁਣੀ ਜਿਵੇਂ ਇਹਨਾਂ ਨੇ ਪਰਚੀ ਭੇਜਤੀ ਨਾ ਉਵੇਂ ਜਿਵੇਂ ਦਸ ਕੁ ਮਿੰਟ ਤੇ ਸੁਣ ਲਈ ਕਥਾ ਦਸ ਮਿੰਟਾਂ ਬਾਅਦ ਪਾਰਵਤੀ ਸੌਂਗੀ ਤੇ ਲਾਹਾ ਕੋਈ
ਹੋਰ ਲੈ
ਕੌਣ ਤੋਤਾ ਲੈ ਗਿਆ ਲਾਹਾ ਤੋਤਾ ਸੁਣਦਾ ਰਿਹਾ ਭਗਵਾਨ ਨੇ ਵੇਖਿਆ ਸ਼ਿਵਜੀ ਮਹਾਰਾਜ ਨੇ ਕਹਿੰਦੇ ਪਾਰਵਤੀ ਉਹ ਤੇ ਸੁੱਤੀ ਪਈ ਹੈ ਤੇ ਹੰਗੂਰਾ ਕੌਣ ਦੇ ਰਿਹਾ ਸੀ ਉਹ ਅੱਗੋਂ ਉਹ ਸੀ ਤੋਤਾ ਭਗਵਾਨ ਕਹਿੰਦੇ ਸੁੱਤੀ ਰਹਿ ਗਈ ਕਰਮਾਂ ਦੀ ਮਾਰੀ ਸੁਣੀ ਨਾ ਮੇਰੀ ਅਮਰ ਕਥਾ
ਅਮਰ ਕਥਾ ਸੁਣੀ ਨੀ, ਸੁੱਤੀ ਹੋਈ ਰਹਿ ਗਈ। ਸਾਧ ਸੰਗਤ ਜੀ, ਇਹ ਭਾਗਾਂ ਤੋਂ ਬਿਨਾਂ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ। ਸੋ ਸੇਵਾਦਾਰ ਭਾਵੇਂ ਥੱਕੇ ਨੇ, ਪਰ ਬੇਨਤੀ ਹੈ ਭਾਈ ਲਾਹਾ ਲਓ, ਇਹ ਵੀ ਆਨੰਦ ਹੈ, ਇਹ ਵੀ ਸਤਸੰਗਤ ਦਾ ਵੀ ਆਨੰਦ ਹੈ, ਸੇਵਾ ਦਾ ਵੀ ਆਨੰਦ ਹੈ। ਜਾਂ ਤੇ ਆਉਣਾ ਨਹੀਂ ਸੀ, ਹੁਣ ਜੇ ਉੱਠ ਕੇ ਜਾਓਗੇ ਕਈ ਜਣੇ ਵੇਖਣਗੇ ਵੀ ਇਹ ਕਿਹੜੇ ਜਾਂਦੇ ਨੇ ਵੱਡੇ ਵੱਡੇ ਚੋਲੇ ਹਾਲੇ। ਹੁਣ ਸਾਧ ਸੰਗਤ ਇਸ ਕਰਕੇ ਜ਼ਰੂਰੀ ਹੈ ਵੀ ਇਕਾਗਰਤਾ ਬਣਾ ਕੇ ਬੈਠੇ ਰਹੋ। ਉਹ ਗੱਲ ਬਣ ਗਈ, ਨਾ ਬੈਠਿਆ ਜਾਂਦਾ ਨਾ ਉੱਠਿਆ ਜਾਂਦਾ। ਉਹ ਤੂੰ ਤੇ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ, ਪਿੱਛੇ ਮੁੜਨਾ ਤੇ ਕੀ ਅੱਗੇ ਹੋਇਆ ਵੀ ਨਹੀਂ ਜਾਣਾ। ਤੂੰ ਤੇ ਹੱਸਣਾ ਕੀ ਹੱਸਣਾ ਤੇ ਕੀ ਤੇਥੋਂ ਰੋਇਆ ਵੀ ਨਹੀਂ ਜਾਣਾ। ਉਹ ਤੂੰ ਜਾਗਣਾ ਤੇ ਕੀ ਤੇਥੋਂ ਸੋਇਆ ਵੀ ਨਹੀਂ ਜਾਣਾ। ਹੁਣ ਤੇ ਬਹਿ ਗਏ ਤੇ ਬੈਠੇ ਰਹੋ, ਆਨੰਦ ਲਓ। ਸੋ ਸਾਧ ਸੰਗਤ ਆਓ, ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਸਮਾਂ ਬਖਸ਼ਿਆ ਤੇ ਪੂਰਾ ਪੂਰਾ ਲਾਹਾ ਲਈਏ। ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਾਂ, ਇਹ ਉਹ ਦਰ ਹੈ ਜਿੱਥੇ ਨਿਮਾਣਿਆਂ ਨੂੰ ਮਾਣ ਮਿਲਦਾ। ਪਰ ਮਾਣ ਉਹਨੂੰ ਮਿਲਦਾ ਜਿਹੜਾ ਨਿਮਾਣਾ ਬਣ ਕੇ ਆਵੇ। ਜਿਹਦੇ ਅੰਦਰ ਪਹਿਲਾਂ ਹੀ ਮਾਣ ਹੋਵੇ ਉਹਨੂੰ ਕਿੱਥੇ ਮਿਲੇਗਾ ਮਾਣ? ਜਿਹੜਾ ਪਹਿਲਾਂ ਹੋਮੇ ਦਾ ਭਰਿਆ ਉੱਥੋਂ ਕੀ ਬਖਸ਼ਿਸ਼ ਹੋਏਗੀ? ਨਿਮਾਣਾ ਬਣ ਕੇ ਆਵੇ ਫਿਰ ਮਾਣ ਮਿਲਦਾ, ਜੇ ਨਥਾਵਾਂ ਬਣ ਕੇ ਆਵੇ ਤੇ ਫਿਰ ਇੱਥੇ ਥਾਂ ਮਿਲਦੀ। ਗੁਰੂ ਪਿਆਰਿਓ, ਜਿਹੜਾ ਪਹਿਲਾਂ ਹੀ ਕਿਸੇ ਕਬਰ ਤੇ ਜਾਂਦਾ ਹੈ, ਜਿਹੜਾ ਪਹਿਲਾਂ ਹੀ ਕਿਸੇ ਨਾ ਕਿਸੇ ਥਾਂ ਦਾ ਬਣਿਆ, ਉਹਨੂੰ ਇੱਥੇ ਕੀ ਥਾਂ ਮਿਲੇਗੀ? ਨਥਾਵਾਂ ਹੋਵੇ ਭਾਵ ਰੰਗ ਨਾ ਚੜਿਆ ਹੋਵੇ। ਇੱਕ ਕੋਰਾ ਕੱਪੜਾ ਹੈ, ਰੰਗ ਚਾੜ ਦਿਓ ਬੜਾ ਸੋਹਣਾ ਚੜ੍ਹਦਾ, ਪਰ ਪਹਿਲਾਂ ਕੋਈ ਹੋਰ ਰੰਗ ਚੜਿਆ, ਦੁਆਰਾ ਇੱਕ ਹੋਰ ਰੰਗ ਕਰਾਉਣ ਚਲੇ ਜਾਓ, ਉਹ ਰੰਗ ਉਹ ਗੱਲ ਨਹੀਂ ਬਣਦੀ। ਸਾਧ ਸੰਗਤ ਜੀ, ਮਹਾਰਾਜ ਦੇ ਚਰਨਾਂ ਦੇ ਵਿੱਚ ਆਉਣਾ, ਨਥਾਵੇਂ ਬਣ ਕੇ ਮਹਾਰਾਜ ਸਾਨੂੰ ਥਾਂ ਦੇ ਦਿਓ। ਨਿਮਾਣੇ ਬਣ ਕੇ ਆਉਣਾ ਮਹਾਰਾਜ ਦੇ ਦਰ ਤੋਂ, ਫਿਰ ਮਾਣ ਪ੍ਰਾਪਤ ਹੁੰਦਾ। ਇਹ ਦਰ ਐਸਾ, ਪੜਿਓ ਧਾਰਨਾ, ਸਾਰੇ ਬੋਲਿਓ ਗੱਜ। ਉਹ ਮਿਲਦਾ ਮਾਣ ਨਿਮਾਣਿਆਂ ਨੂੰ, ਤੇਰਾ ਦਰ ਐਸਾ ਐਸਾ ਮਾਣ ਮਾਣਿਆਂ ਨੂੰ, ਤੇਰਾ ਦਰ ਐਸਾ ਐਸਾ ਹੈ। Yeah.
ਕੋਈ ਵੀ ਆਵੇ ਭਾਵਨਾ ਲੈ ਕੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤਿੰਨਾ। ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੋਤ ਜਗਾ ਰਹੇ। ਬੜੀਆਂ ਸੰਗਤਾਂ ਨੇ ਆਉਣਾ ਦੂਰੋਂ ਦੂਰੋਂ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਬਜ਼ੁਰਗ ਆਇਆ, ਇੱਕ ਗੁਰਸਿੱਖ ਆਇਆ ਜਿਹਦਾ ਨਾਮ ਇਤਿਹਾਸ ਵਿੱਚ ਬਾਬਾ ਆਦਮ ਦੱਸਿਆ। ਕਿੱਥੋਂ ਆਇਆ? ਪੁੱਛੋਂ ਤੋਂ। ਪੁੱਛੋਂ ਮੰਡੀ ਆਪਾਂ ਕਈ ਵਾਰੀ ਜਾਂਦੇ ਹਾਂ, ਪੁੱਛੋਂ ਵਾਲੇ ਬਾਬਾ ਸੰਤ ਮਹਾਂਪੁਰਖ ਵੀ ਹੋਏ ਨੇ, ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਨੂੰ ਬਾਬਾ ਮਹਾਂ ਹਰਨਾਮ ਸਿੰਘ ਕਹਿੰਦੇ ਨੇ, ਬਾਬਾ ਆਨੰਦ ਸਿੰਘ ਉਹਨਾਂ ਕੋਲ ਰਹੇ ਸੀ ਨਾਨਕ ਸਰ ਵਾਲੇ, ਉਹ ਪੁੱਛੋਂ ਵਾਲੇ ਮਹਾਂਪੁਰਸ਼, ਉਹ ਪੁੱਛੋਂ ਤੋਂ ਚੱਲਿਆ ਸੀ ਬਾਬਾ ਆਦਮ ਆਪਣੀ ਘਰ ਵਾਲੀ ਬੀਬੀ ਨੂੰ ਲੈ ਕੇ। 70 ਸਾਲ ਦੀ ਉਮਰ ਇਹਦੀ ਹੈ, 60 ਸਾਲ ਦੀ ਉਮਰ ਇਹਦੇ ਘਰ ਵਾਲੀ ਬੀਬੀ ਦੀ। ਬੜੇ ਥਾਵਾਂ ਤੇ ਗਏ, ਬੜੇ ਪੀਰ ਫਕੀਰ ਮਨਾਏ, ਘਰ ਚ ਔਲਾਦ ਨਾ ਹੋਈ, ਬੱਚਾ ਨਹੀਂ ਹੋਇਆ। ਹੁਣ ਦਿਨ ਰਾਤ ਫਿਕਰ ਰਹਿੰਦਾ, ਪਤਾ ਨਹੀਂ ਔਲਾਦ ਹੋਏਗੀ ਕਿ ਨਾ। ਅੱਕ ਗਏ ਥਾਂ ਥਾਂ ਤੇ ਜਾ ਕੇ, ਅੱਕ ਗਏ ਜਿਵੇਂ ਕਈ ਬੜੇ ਵੈਦਾਂ ਹਕੀਮਾਂ ਕੋਲ ਜਾਂਦੇ ਨੇ, ਫਿਰ ਅੱਕ ਜਾਂਦੇ ਨੇ ਵੀ ਹੁਣ ਨਹੀਂ ਜਾਣਾ ਕਿਤੇ। ਪਰ ਗੁਰਮੁਖੋ ਜਿੱਥੋਂ ਮਰਜ਼ੀ ਆਕੋ, ਪਰ ਕਦੇ ਗੁਰੂ ਤੋਂ ਨਾ ਆਕੋ। ਸਤਿਗੁਰਾਂ ਦਾ ਕੋਈ ਮਹਾਰਾਜ ਦਾ ਸਤਸੰਗ ਜੀ, ਸਤਿਗੁਰਾਂ ਦੀਆਂ ਖੇਡਾਂ ਨੂੰ ਕੌਣ ਜਾਣ ਸਕਦਾ? ਕੀ ਪਤਾ ਸਤਿਗੁਰਾਂ ਦੀ ਖੇਡ ਦਾ ਕਦੋਂ ਕਿਰਪਾ ਹੋ ਜਾਂਦੀ। ਅੱਜ ਇੱਕ ਗੁਰਸਿੱਖ ਆਇਆ, ਭਾਗ ਜਾਗਣੇ ਸੀ, ਲੱਭਦਾ ਫਿਰਦਾ ਕੋਈ ਟਿਕਾਣਾ, ਰਾਤ ਕੱਟ ਲਵਾਂ ਸਵੇਰ ਦਾ ਤੁਰਿਆ ਥੱਕਿਆ ਹੋਇਆ। ਫਿਰਦਿਆਂ ਫਿਰਦਿਆਂ ਬਾਬਾ ਆਦਮ ਰਸਤੇ ਵਿੱਚ ਮਿਲਿਆ, ਭਾਈ ਸਾਹਿਬ ਕਿੱਥੋਂ ਆਏ ਹੋ? ਮੈਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚੋਂ ਅੰਮ੍ਰਿਤਸਰ ਤੋਂ ਆਇਆ, ਤੁਹਾਡੇ ਪਿੰਡ ਵਿੱਚ ਕੋਈ ਧਰਮਸ਼ਾਲਾ ਮਿਲ ਜਾਵੇ ਰਾਤ ਕੱਟਣੀ। ਬਾਬਾ ਆਦਮ ਕਹਿਣ ਲੱਗਿਆ, ਸਾਡੇ ਪਿੰਡ 'ਚ ਧਰਮਸ਼ਾਲਾ ਤੇ ਕੋਈ ਬਣੀ ਨਹੀਂ, ਪਰ ਤੁਸੀਂ ਗੁਰੂ ਕੇ ਸਿੱਖ ਹੋ, ਆਓ ਮੇਰੇ ਘਰ ਰਾਤ ਕੱਟੋ, ਸਵੇਰੇ ਚਲੇ ਜਾਇਓ, ਜਥਾ ਯੋਗ ਸੇਵਾ ਕਰਾਂਗਾ ਤੁਹਾਡੀ। ਸਤਿਕਾਰ ਨਾਲ ਘਰ ਲੈ ਗਿਆ। ਬਾਬੇ ਆਦਮ ਨੇ ਰਾਤ ਨੂੰ ਜਲ ਪਾਣੀ ਛਕਾਇਆ, ਇਸ਼ਨਾਨ ਕਰਵਾ ਕੇ ਨਵੇਂ ਬਸਤਰ ਦਿੱਤੇ ਪਾਉਣ ਵਾਸਤੇ। ਸਾਰੀ ਰਾਤ ਲੰਘੀ, ਸਵੇਰੇ ਉੱਠ ਕੇ ਜਾਪ ਕੀਤਾ, ਸਿਮਰਨ ਕੀਤਾ, ਮੰਜੇ ਤੇ ਬੈਠਾ, ਜਲ ਪਾਣੀ ਛਕਾ ਰਹੇ ਨੇ, ਦੁੱਧ ਛਕਾ ਰਹੇ ਨੇ, ਦੋਵੇਂ ਪਤੀ ਪਤਨੀ ਕੋਲ ਖਲੋਤੇ ਨੇ। ਗੁਰਸਿੱਖਾਂ ਦੀ ਸੇਵਾ ਬੜੀ ਵੱਡੀ ਹੈ, ਗੁਰਸਿੱਖ ਦੀ ਸੇਵਾ। ਸਤਿਸੰਗ ਜੀ, ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰਸਿੱਖ ਕੋ ਨਵਾਏ ਕਾ। ਪੰਜ ਵਾਰੀ ਗੰਗਾ ਤੇ ਜਾਓ, ਹੁਣ ਹਿੰਦੂ ਇੱਕ ਗੁਰਸਿੱਖ ਦਾ ਇਸ਼ਨਾਨ ਕਰਾ ਦਿਓ, ਬਰਾਬਰ ਹੀ ਫਲ ਹੈ। ਸਿੱਖ ਕੋ ਪਲਾਏ ਪਾਨੀ ਭਾਉ ਕਰ, ਕੁਰ ਖੇਤ ਅਸਮੇਧ ਜਗ ਫਲ, ਸਿੱਖ ਕੋ ਜਵਾਏ ਕਾ। ਇੱਕ ਸਿੱਖ ਨੂੰ ਪਾਣੀ ਦਾ ਗਲਾਸ ਫੜਾ ਦਿਓ, ਜਿਹੋ ਜਿਹਾ ਕੁਰਸ਼ੇਤਰ ਜਾਇਆ ਹੈ, ਜਿਹੋ ਜਿਹਾ ਇੱਕ ਗੁਰਸਿੱਖ ਨੂੰ ਪਾਣੀ ਪਿਆ ਦਿੱਤਾ। ਅਸਮੇਧ ਜਗ ਫਲ, ਸਿੱਖ ਕੋ ਜਵਾਏ ਕਾ, ਜਿਹੋ ਜਿਹਾ ਅਸਮੇਧ ਜਗ ਕਰਾ ਦਿੱਤਾ, ਜਿਹੋ ਜਿਹਾ ਇੱਕ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਜਿਹੋ ਜਿਹੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਤੇ, ਜਿਹੋ ਜਿਹਾ ਇੱਕ ਗੁਰਸਿੱਖ ਨੂੰ ਸ਼ਬਦ ਸਿਖਾ ਦਿੱਤਾ, ਬਾਣੀ ਪੜ੍ਹਾ ਦਿੱਤੀ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਜਿਹੋ ਜਿਹੇ ਕਿਸੇ ਕਮਾਈ ਵਾਲੇ ਸਾਧੂ ਦੇ 20 ਵਾਰੀ ਦਰਸ਼ਨ ਕਰ ਲਏ, ਜਿਹੋ ਜਿਹਾ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰਤੀ, ਬਰਾਬਰ ਫਲ ਹੈ। ਰਾਤ ਕੱਟੀ, ਬਾਬਾ ਆਦਮ ਮੁੱਠੀ ਚਾਪੀ ਕਰਦਾ, ਸੇਵਾ ਕੀਤੀ, ਸਵੇਰੇ ਸਵੇਰੇ ਬੈਠਾ, ਜਲ ਪਾਣੀ ਛਕਾ ਰਹੇ ਨੇ। ਗੁਰਸਿੱਖ ਨੇ ਪੁੱਛ ਲਿਆ, ਬਾਬਾ ਆਦਮ ਜੀ, ਰਾਤ ਦਾ ਮੈਂ ਤੁਹਾਡੇ ਘਰ ਆਇਆ, ਤੁਹਾਡੇ ਪੁੱਤ ਪੋਤੇ ਨਜ਼ਰ ਨਹੀਂ ਆਉਂਦੇ, ਉਮਰ ਪੋਤਿਆਂ ਵਾਲੀ ਹੈ ਤੇ ਅਜੇ ਪੁੱਤਰ ਵੀ ਨਹੀਂ। ਉਮਰ ਹੁਣ 70 ਦੇ ਲਗਭਗ ਉਮਰ ਹੈ, ਪੋਤਿਆਂ ਵਾਲੀ ਉਮਰ ਹੈ, ਅਜੇ ਤੇ ਪੁੱਤਰ ਵੀ ਨਹੀਂ ਕੋਈ ਹੋਇਆ। ਜਦੋਂ ਆਖਿਆ ਤੁਹਾਡੇ ਪੁੱਤ ਪੋਤੇ ਕਿੱਥੇ ਨੇ,
ਨਜ਼ਰ ਨਹੀਂ ਆਉਂਦੇ। ਇੰਨੀ ਗੱਲ ਸੁਣੀ ਬਾਬੇ ਆਦਮ ਦੀ ਘਰ ਵਾਲੀ ਜਾਰ ਜਾਰ ਰੋਣ ਲੱਗ ਗਈ, ਨੇਤਰਾਂ ਚੋਂ ਵੈਰਾਗ ਦਾ ਜਾਲਾ ਵਹਿ ਤੁਰਿਆ। ਬਾਬੇ ਆਦਮ ਨੇ ਦੱਸਿਆ, ਭਾਈ ਸਾਹਿਬ ਸਾਡੇ ਘਰ ਵਿੱਚ ਤੇ ਕੋਈ ਪੁੱਤਰ ਹੋਇਆ ਹੀ ਨਹੀਂ, ਬੜੇ ਥਾਵਾਂ ਤੇ ਗਏ ਆ ਅਸੀਂ, ਬੜੇ ਪੀਰ ਫਕੀਰ ਮਨਾਏ ਨੇ, ਸਾਡੀ ਝੋਲੀ ਖੈਰ ਨਹੀਂ ਪਈ। ਦੱਸਿਆ ਉਹ ਬੀਬੀ ਵੀ ਬੜਾ ਰੋ ਰਹੀ ਹੈ, ਕਹਿੰਦੇ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ। ਕਹਿੰਦੇ ਇਸਤਰੀ ਦਾ ਸ਼ਿੰਗਾਰ ਉਹਨਾਂ ਚਿਰ ਪੂਰਾ ਨਹੀਂ ਹੋ ਸਕਦਾ ਜਿੰਨਾ ਚਿਰ ਘਰ ਵਿੱਚ ਔਲਾਦ ਨਾ ਹੋਵੇ। ਜਦੋਂ ਦੱਸਿਆ ਵੀ ਸਾਡੇ ਘਰ ਕੋਈ ਔਲਾਦ ਨਹੀਂ ਹੋਈ, ਉਹ ਗੁਰਸਿੱਖ ਕਹਿਣ ਲੱਗਾ ਤੁਸੀਂ ਤੇ ਬਿਲਕੁਲ ਟੁੱਟੇ ਫਿਰਦੇ ਹੋ, ਕਿੱਥੇ ਕਿੱਥੇ ਗਏ ਹੋ, ਬੜੇ ਪੀਰ ਫਕੀਰ ਮਨਾਏ, ਬੜੀਆਂ ਕਬਰਾਂ ਪੂਜੀਆਂ। ਬਾਬਾ ਆਦਮ ਗੁਰੂ ਨਾਨਕ ਦੇ ਘਰ ਵਿੱਚ ਵੀ ਗਏ ਹੋ? ਕਹਿੰਦੇ ਸੁਣਿਆ ਬਹੁਤ ਹੈ ਪਰ ਗਏ ਨਹੀਂ। ਉਹ ਕਹਿੰਦੇ ਸੁਣਿਆ ਹੀ ਹੈ, ਇੱਕ ਵਾਰੀ ਜਾ ਕੇ ਵੇਖੋ ਕਿੱਥੇ ਜਾਈਏ। ਗੁਰੂ ਰਾਮਦਾਸ ਮਹਾਰਾਜ ਚੌਥੇ ਗੁਰੂ ਨਾਨਕ ਨੇ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਨੇ, ਅੰਮ੍ਰਿਤਸਰ ਜੋਤ ਜਗਾਉਂਦੇ ਨੇ, ਉਹਨਾਂ ਕੋਲ ਚਲੇ ਜਾਓ ਜੋ ਮੰਗੋਗੇ ਮਿਲੇਗਾ। ਅੱਛਾ ਹੁਣ ਤੇ ਬਹੁਤ ਉਮਰ ਹੋ ਗਈ, ਕਹਿੰਦੇ ਭਰੋਸਾ ਤੇ ਰੱਖੋ, ਇੱਕ ਵਾਰੀ ਜਾਓ ਤੇ ਸਹੀ। ਭਾਈ ਸਾਹਿਬ ਬੜਾ ਸੋਹਣਾ ਪ੍ਰਮਾਣ ਦਿੰਦੇ ਨੇ, ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖ ਦਿਖਵਾਵਈ। ਵੈਦ ਕੋਲ ਕਈ ਤਰ੍ਹਾਂ ਦੇ ਮਰੀਜ਼ ਆਉਂਦੇ ਨੇ, ਜਿਹੋ ਜਿਹਾ ਰੋਗ ਹੋਵੇ ਉਹੋ ਜਿਹੀ ਦਵਾਈ ਦਿੰਦਾ। ਕੋਈ ਕਹਿੰਦਾ ਜੀ ਮੇਰਾ ਸਿਰ ਦੁਖਦਾ, ਕੋਈ ਕਹਿੰਦਾ ਜੀ ਮੇਰੀਆਂ ਲੱਤਾਂ ਦੁਖਦੀਆਂ, ਆਪੋ ਆਪਣਾ ਰੋਗ ਦੱਸਦਾ, ਵੱਖੋ ਵੱਖਰੀ ਦਵਾਈ ਹੈ ਸਭ ਦੀ। ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਿਮਿਤ, ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ। ਜਿਹੋ ਜਿਹਾ ਰਾਜੇ ਦੇ ਦਰਬਾਰ ਵਿੱਚ ਮੰਤਰੀਆਂ ਕੋਲ ਅਫਸਰਾਂ ਕੋਲ ਜਾਂਦੇ ਨੇ ਨੌਕਰੀ ਲੈਣ ਵਾਸਤੇ, ਲੋਕ ਜਿਹੋ ਜਿਹਾ ਜੋਗ ਹੋਵੇ ਉਹੋ ਜਿਹੀ ਨੌਕਰੀ ਮਿਲਦੀ ਹੈ। ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ, ਜੋਈ ਜੋਈ ਜਾਚੈ ਦੇ ਦੁੱਖ ਨ ਮਟਾਵਈ। ਕੋਈ ਦਾਨੀ ਪੁਰਸ਼ ਹੋਵੇ ਉਹਦੇ ਕੋਲ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ, ਕਿਸੇ ਨੂੰ ਕੱਪੜਾ ਚਾਹੀਦਾ ਉਹ ਕੱਪੜਾ ਦੇ ਦਿੰਦਾ, ਕਿਸੇ ਨੂੰ ਮਾਇਆ ਚਾਹੀਦੀ ਹੈ ਉਹ ਮਾਇਆ ਦੇ ਦਿੰਦਾ, ਜਿਹੋ ਜਿਹੀ ਲੋੜ ਹੋਵੇ ਉਹੋ ਜਿਹੀਆਂ ਵਸਤੂਆਂ ਦਿੰਦੇ ਨੇ। ਭਾਈ ਸਾਹਿਬ ਕਹਿੰਦੇ ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਗੁਰੂ ਦੇ ਚਰਨਾਂ ਵਿੱਚ ਵੀ ਅਨੇਕਾਂ ਗੁਰਸਿੱਖ ਆਉਂਦੇ ਨੇ। ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵਈ। ਜਿਹੋ ਜਿਹੀ ਭਾਵਨਾ ਹੋਵੇ ਸਤਿਗੁਰੂ ਜ਼ਰੂਰ ਪੂਰੀ ਕਰਦੇ ਨੇ, ਪਰ ਭਾਵਨਾ ਹੋਣੀ ਜ਼ਰੂਰੀ ਹੈ। ਭਾਵਨਾ ਪੂਰੀ ਹੁੰਦੀ ਹੈ ਪਰ ਗੁਰਮੁਖੋ ਭਾਵਨਾ ਸਾਡੀ ਬਣਦੀ ਨਹੀਂ, ਪੂਰੀ ਹੋਏਗੀ ਵੀ ਕਿਵੇਂ? ਭਾਵਨਾ ਬਣਾ ਲਓ ਔਲਾਦ ਦੀ ਜ਼ਰੂਰ ਮਿਲੇਗੀ, ਪਰ ਭਾਵਨਾ ਬਣੀ ਨਹੀਂ। ਘਾਟ ਗੁਰੂ 'ਚ ਨਹੀਂ, ਘਾਟ ਸਾਡੇ 'ਚ। ਭਾਵਨਾ ਨਹੀਂ ਬਣਦੀ ਸਾਡੀ, ਭਾਵਨਾ ਬਹੁਤ ਜ਼ਰੂਰੀ ਹੈ। ਭਾਵਨਾ ਹੋਵੇ ਰੱਬ ਨੂੰ ਵੀ ਤਾਂ ਹੀ ਮਿਲਿਆ ਜਾ ਸਕਦਾ। ਕਿਸੇ ਦੀ ਭਾਵਨਾ ਮੈਨੂੰ ਦੁੱਧ ਮਿਲ ਜੇ, ਕਿਸੇ ਦੀ ਭਾਵਨਾ ਮੈਨੂੰ ਪੁੱਤ ਮਿਲ ਜੇ, ਕਿਸੇ ਦੀ ਭਾਵਨਾ ਮੈਨੂੰ ਜ਼ਮੀਨ ਮਿਲ ਜੇ, ਪਰ ਕਿਸੇ ਦੀ ਭਾਵਨਾ ਮੈਨੂੰ ਗੁਰੂ ਨਾਨਕ ਮਿਲ ਜੇ, ਕਿਸੇ ਦੀ ਭਾਵਨਾ ਮੈਨੂੰ ਬਾਜਾਂ ਵਾਲੇ ਦੇ ਦਰਸ਼ਨਾਂ ਦਾ ਝਲਕਾਰਾ ਪੈ ਜਾਵੇ, ਪਰ ਨਹੀਂ, ਭਾਵਨਾ ਬਣਾਓ। ਹਾਂ ਭਾਵਨਾ ਤੋਂ ਬਿਨਾ ਕੈਸੇ ਪਾਵੇਗਾ ਭਗਵਾਨ ਕੋ, 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 ਭਾਵਨਾ ਤੋਂ ਬਿਨਾ ਕੈਸੇ ਪਾਵੇਗਾ ਭਗਵਾਨ ਕੋ।
गुर शरण आवत है अनेक सिख जोई जाही जोग खिमा करना जैसो जैसो पाओ तैसी कामना पुजावी। भावना पूरी हुंदी है पर जे किसी दी गुरु दे दर्शना दी भावना बने ते ताही दर्शन होणगे। भावना बनाइए बाबा आदम कहिंदा उत्थों पुत्तर दी दात मिलेगी कहिंदे जाओ ते सही ਦੋਵੇਂ ਪਤੀ ਪਤਨੀ ਘਰ ਬਾਰ ਗਵਾਂਢੀਆਂ ਨੂੰ ਸੰਭਾਲਤਾ ਆ ਗਏ ਤੇ ਸਾਂਭ ਲਾਂਗੇ ਨਹੀਂ ਤੇ ਤੁਸੀਂ ਸਾਂਭ ਲਿਓ ਸਭ ਕੁਝ ਹੀ ਦੇ ਚੱਲੇ। ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਗਏ ਅੰਮ੍ਰਿਤਸਰ ਮਹਾਰਾਜ ਦੇ ਕੀਤੇ ਦੀਦਾਰ ਦਰਸ਼ਨ ਕੀਤੇ ਗੱਲ ਨਹੀਂ ਹੋ ਸਕੀ ਬਚਨ ਨਹੀਂ ਮਹਾਰਾਜ ਨਾਲ ਕਰ ਸਕੇ ਇੰਨੀ ਹਿੰਮਤ ਹੀ ਨਹੀਂ ਪਈ। ਪੁੱਛਦੇ ਨੇ ਗੁਰਸਿੱਖਾਂ ਨੂੰ ਬਾਬਾ ਬੁੱਢਾ ਜੀ ਨੂੰ ਅਸੀਂ ਸੇਵਾ ਕਰਨੀ ਹੈ ਇੱਥੇ ਰਹਿ ਕੇ ਔਲਾਦ ਨਹੀਂ ਸਾਡੇ ਘਰ। ਬਾਬਾ ਬੁੱਢਾ ਜੀ ਕਹਿੰਦੇ ਸੇਵਾ ਆਰੰਭ ਕਰ ਦਿਓ ਸਤਿਗੁਰੂ ਇੱਕ ਦਿਨ ਬਾਅਦ ਤੋਂ ਫੜ ਕੇ ਪੁੱਛਣਗੇ ਦੱਸੋ ਕਿਹੜੀ ਚੀਜ਼ ਦੀ ਲੋੜ ਹੈ ਤੁਸੀਂ ਸੇਵਾ ਕਰੋ। ਪੁੱਛਣ ਦੀ ਲੋੜ ਨਹੀਂ ਸੇਵਾ ਆਰੰਭ ਕਰ ਦਿਓ ਤੁਹਾਨੂੰ ਸਤਿਗੁਰੂ ਪੁੱਛਣਗੇ। ਅਸੀਂ ਕੀ ਕਰਨੇ ਆ ਸੇਵਾ ਕੋਈ ਕੀਤੀ ਨਹੀਂ ਜਾਣ ਸਾਰੀ ਮਹਾਰਾਜ ਕਿਰਪਾ ਕਰ ਦਿਓ ਮੇਰੇ ਤੇ ਬਖਸ਼ਿਸ਼ ਕਰ ਦਿਓ ਡੱਕਾ ਤੋੜਨਾ ਨਾ ਪਵੇ। ਇਸ ਤਰ੍ਹਾਂ ਨਹੀਂ ਉਹ ਮਿਹਨਤ ਕਰਨ ਲੱਗ ਪਏ ਅਰਦਾਸ ਕਰਾਉਣ ਦੀ ਲੋੜ ਨਹੀਂ ਅਰਦਾਸ ਤੇ ਉਹਨੂੰ ਪਤਾ ਸਾਰਾ ਜਿੱਦਣ ਸਾਡੀ ਸੇਵਾ ਪੂਰੀ ਹੋ ਗਈ ਉਹਨੇ ਆਪੇ ਦਾਤ ਦੇ ਦੇਣੀ ਝੋਲੀ ਪਾ ਦੇਣੀ। ਸੇਵਾ ਆਰੰਭ ਕੀਤੀ ਗੁਰਮੁਖੋ ਸੇਵਾ ਕਾਹਦੀ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਜਿਹੜੀ ਉਸ ਸਮੇਂ ਵਿੱਚ ਸਭ ਤੋਂ ਔਖੀ ਸੇਵਾ ਮੰਨੀ ਜਾਂਦੀ ਸੀ ਸਭ ਤੋਂ ਔਖੀ ਸੇਵਾ ਸੀ ਨਾ ਜਿਹੜੀ। ਅੱਜ ਕੱਲ੍ਹ ਕਾਹਦੀ ਸੇਵਾ ਰਹਿ ਗਈ ਅੱਜ ਕੱਲ੍ਹ ਤੇ ਸੌਖੀ ਰਹਿ ਗਈ ਸੇਵਾ ਗੈਸ ਵਾਲੀਆਂ ਭੱਠੀਆਂ ਆ ਗਈਆਂ ਬੀਬੀਆਂ ਨੂੰ ਅੱਜ ਕੱਲ੍ਹ ਤੇ ਝੋਖਾ ਲਾਉਣ ਦੀ ਲੋੜ ਨਹੀਂ ਐਡਾ ਸੌਖਾ ਕੰਮ ਹੋ ਗਿਆ। ਅੰਮ੍ਰਿਤਸਰ ਚਲੇ ਜਾਓ ਪ੍ਰਸ਼ਾਦੀ ਮਸ਼ੀਨ ਮੁਕਾਉਂਦੀ ਆ ਖੁਸ਼ ਸਤਨਾ
ਸ੍ਰੀ ਵਾਹਿਗੁਰੂ
ਜਿੰਨਾ 50 ਬੀਬੀਆਂ ਨੇ ਪ੍ਰਸ਼ਾਦੇ ਪਕਾਉਣੇ ਨੇ ਉਹ ਕੱਲੀ ਵੀ ਪਕਾਈ ਜਾਂਦੀ ਹੈ ਐਡੀ ਸੌਖੀ ਹੋ ਗਈ ਸੇਵਾ। ਆਟਾ ਗੁੰਨਣ ਦੀ ਲੋੜ ਨਹੀਂ ਆਟਾ ਵੀ ਮਸ਼ੀਨਾਂ ਹੀ ਗੁੰਨਦੀਆਂ ਨੇ। ਅੱਜ ਕਿਹੜੀ ਸੇਵਾ ਹੈ ਅੱਜ ਕਿੱਥੋਂ ਪਾਣੀ ਭਰ ਕੇ ਲਿਆਉਣਾ ਪਊ। ਅੱਜ ਕੱਲ੍ਹ ਤੇ ਸਾਧ ਸੰਗਤ ਜੀ ਘਰਾਂ ਦੇ ਵਿੱਚ ਟੂਟੀਆਂ ਲੱਗੀਆਂ ਨੇ ਅੱਜ ਕਿਹੜਾ ਪਾਣੀ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਪੱਖੇ ਝੱਲਣ ਦੀ ਲੋੜ ਨਹੀਂ ਥਾਂ ਥਾਂ ਤੇ ਪੱਖੇ ਲੱਗੇ ਨੇ ਅੱਜ ਤੇ ਬੜੀ ਕਿਰਪਾ ਹੋ ਗਈ ਅੱਜ ਸੌਖੀ ਸੇਵਾ ਹੈ ਫਿਰ ਵੀ ਕੰਨੀ ਕਤਰਾਉਂਦੇ ਆ। ਸੇਵਾ ਹੈ ਔਖੀ ਆ ਜਿਹੜੇ ਸੇਵਾਦਾਰ ਕਈ ਅਗਰਾਹੀਆਂ ਕਰਦੇ ਨੇ ਉਹਨਾਂ ਨੂੰ ਕਈ ਵਾਰੀ ਬੜੀਆਂ ਗਾਲਾਂ ਖਾਣੀਆਂ ਪੈਂਦੀਆਂ ਨੇ ਕੋ ਸਤਨਾਮ
ਸ੍ਰੀ ਵਾਹਿਗੁਰੂ।
ਕਈ ਵਾਰੀ ਲੋਕਾਂ ਦੀਆਂ ਝਿੜਕਾਂ ਵੀ ਖਾਣੀਆਂ ਪੈਂਦੀਆਂ ਨੇ ਕਈ ਬੀਬੀਆਂ ਝਾੜੂ ਲੈ ਕੇ ਵੀ ਮਗਰ ਪੈ ਜਾਂਦੀਆਂ ਇੱਥੇ ਕਿਹੜਾ ਬੀਜ ਕੇ ਗਏ ਸੀ ਆ ਗਏ ਤੁਸੀਂ ਇਕੱਠੇ ਹੋ ਕੇ ਬੜਾ ਕੋਈ ਬੋਲਦੇ। ਚਲੋ ਸੇਵਾ ਤੇ ਹੁੰਦੀ ਹੋਈ ਮਨ ਮਾਰ ਕੇ ਹੈ ਜੇ ਮਨ ਜਿਉਂਦਾ ਫਿਰ ਨਹੀਂ ਸੇਵਾ ਕਰ ਸਕਦੇ। ਜੇ ਕੋਈ ਕਵੇ ਵੀ ਗੁੱਸਾ ਕਰੇ ਲੜੇ ਝਗੜੇ ਉਹ ਸੇਵਾਦਾਰ ਦਾ ਕੰਮ ਨਹੀਂ। ਸੇਵਾਦਾਰ ਦਾ ਕੰਮ ਹੈ ਨਿਮਰਤਾ ਚ ਰਹਿਣਾ ਭੈ ਚ ਰਹਿਣਾ ਕੋਈ ਗੱਲ ਨਹੀਂ। ਜੇ ਚੰਗਾ ਕਹਿਤਾ ਉਹ ਵੀ ਗੁਰੂ ਦੀ ਵਡਿਆਈ ਹੈ ਜੇ ਮਾੜਾ ਕਹਿੰਦੇ ਨੇ ਉਹ ਵੀ ਗੁਰੂ ਨੂੰ ਕਹਿੰਦੇ ਨੇ ਸਾਡਾ ਕੀ ਹੈ ਬਾਣਾ ਗੁਰੂ ਦਾ ਹੈ ਹੀ ਗੁਰੂ ਦੇ ਆ ਤੇ ਜੇ ਮੰਗਣਾ ਤੇ ਉਹ ਵੀ ਗੁਰੂ ਵਾਸਤੇ ਮੰਗਣ ਵੀ ਤੁਰ ਪਏ ਤਾਂ ਵੀ ਕੋਈ ਗੱਲ ਨਹੀਂ। ਸਾਧ ਸੰਗਤ ਜੀ ਹੁਣ ਧਿਆਨ ਦਿਓ ਸੇਵਾ ਆਰੰਭ ਕਰ ਦਿੱਤੀ ਜੰਗਲ 'ਚ ਜਾਣਾ ਲੱਕੜਾਂ ਲਿਆਉਣੀਆਂ ਕੱਟ ਕੇ ਢੇਰ ਲੱਗ ਗਏ ਜਿੰਨੀ ਕੁ ਲੋੜ ਹੋਣੀ ਲੰਗਰ 'ਚ ਸਿੱਟ ਦੇਣੀਆਂ ਲੱਕੜਾਂ ਬਾਕੀ ਰੱਖ ਲੈਣੀਆਂ ਜਮਾਂ। ਕਈ ਸਾਲ ਲੰਘੇ ਸੇਵਾ ਕਰਦਿਆਂ ਨੇ ਬਾਰਿਸ਼ ਪੈ ਗਈ ਜ਼ਿਆਦਾ ਲੱਕੜਾਂ ਗਿੱਲੀਆਂ ਹੋ ਗਈਆਂ ਲੰਗਰ ਮਸਤਾਨਾ ਹੋ ਗਿਆ। ਇਹ ਇੱਕ ਭਾਰ ਲੰਗਰ 'ਚ ਸੁੱਟਦੇ ਸੀ ਇੱਕ ਭਾਰ ਜਮਾਂ ਰੱਖਦੇ ਸੀ ਵੀ ਕਿਤੇ ਲੋੜ ਪਈ ਤੇ ਵਰਤ ਲਾਂਗੇ। ਜਿੰਨੀਆਂ ਲੱਕੜਾਂ ਜਮ੍ਹਾਂ ਪਈਆਂ ਸੀ ਸਾਰੀਆਂ ਲੰਗਰ 'ਚ ਸੁੱਟਤੀਆਂ ਲੰਗਰ ਦੁਆਰਾ ਚੱਲ ਪਿਆ। ਠੰਡ ਦਾ ਮੌਸਮ ਸੀ ਸਰੋਵਰ ਦੇ ਆਲੇ ਦੁਆਲੇ ਅੰਗੀਠੀਆਂ ਬਾਲਤੀਆਂ ਧੂਣੀਆਂ ਲਾਤੀਆਂ ਅੰਗੀਠੀਆਂ ਬਾਲੀਆਂ
ਧੂਣੀਆਂ ਲਾ ਦਿੱਤੀਆਂ। ਗੁਰੂ ਰਾਮਦਾਸ ਮਹਾਰਾਜ ਆਏ ਬਾਹਰ, ਵੇਖ ਕੇ ਅੰਗੀਠੀਆਂ ਲੱਗੀਆਂ, ਧੂਣੀਆਂ ਲੱਗੀਆਂ, ਸੰਗਤਾਂ ਠੰਡ ਦੇ ਵਿੱਚ ਹੱਥ ਪੈਰ ਸੇਕ ਕੇ ਆਪਣੀ ਠੰਡ ਦੂਰ ਕਰਦੀਆਂ ਨੇ। ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਅੰਗੀਠੀਆਂ ਕਿੰਨੇ ਬਾਲੀਆਂ ਨੇ? ਸੇਵਾਦਾਰ ਕਹਿੰਦੇ ਜੀ ਬਾਬਾ ਆਦਮ ਹੈ, ਭੁੱਚੋਂ ਤੋਂ ਆਇਆ, ਉਹਨੇ ਅੰਗੀਠੀਆਂ ਬਾਲੀਆਂ ਨੇ। ਸਤਿਗੁਰ ਕਹਿੰਦੇ ਸੱਦੋ ਖਾਂ ਕੌਣ ਹੈ? ਬੁਲਾ ਲਿਆ, ਅੱਜ ਬੁਲਾਇਆ, ਅੱਜ ਬੁਲਾਇਆ। ਕਈ ਸਾਲ ਸੇਵਾ ਕੀਤੀ ਤੇ ਗੱਲ ਮਹਾਰਾਜ ਨੇ ਅੱਜ ਕੀਤੀ। ਕਈ ਨੂੰ, ਕਈਆਂ ਨੂੰ ਪੁੱਛੋ ਅਸੀਂ ਗਏ ਜੀ, ਤੁਸੀਂ ਤੇ ਸਾਡੇ ਵੱਲ ਵੇਖਿਆ ਵੀ ਨਹੀਂ। ਕਈ ਇਹੋ ਜਿਹੇ ਵੀ ਹੁੰਦੇ ਨੇ, ਇੱਕ ਦਿਨ ਜਾਈਏ ਤੇ ਉਦਣ ਹੀ ਗੁਰੂ ਕਿਰਪਾ ਕਰਦੇ ਸਾਡੇ ਤੇ। ਇੱਕ ਦਿਨ ਨਹੀਂ, ਸੇਵਾ ਕਰਦਾ ਰਹਿ, ਸਤਿਗੁਰ ਕਿਰਪਾ ਕਰਨਗੇ। ਮਹਾਰਾਜ ਨੇ ਕਿਰਪਾ ਕਰਨੀ। ਅੱਜ ਮਹਾਰਾਜ ਨੇ ਬੁਲਾਇਆ, ਬਾਬਾ ਆਦਮ ਜੀ ਸੇਵਾ ਤੁਹਾਡੀ ਮਹਾਨ, ਮੰਗੋ ਕੁਛ, ਜੋ ਮੰਗੋਗੇ ਉਹੀ ਮਿਲੇਗਾ। ਸਤਿਗੁਰ ਦਿਆਲ ਹੋਏ ਨੇ, ਗੁਰੂ ਖੁਸ਼ ਹੋਇਆ। ਬਾਬਾ ਆਦਮ ਲੱਗਿਆ ਮੰਗਣ, ਕੀ ਮੰਗਾਂ? ਜੇ ਮੈਂ ਮੰਗਿਆ ਪੁੱਤਰ ਤੇ ਲੋਕ ਵੇਖ ਕੇ ਹੱਸਣਗੇ ਵੀ ਦਾੜੀ ਚਿੱਟੀ ਹੋਈ ਹੁਣ ਪੁੱਤਰ ਮੰਗਦਾ। ਚੁੱਪ ਕਰਕੇ ਸੱਚੇ ਪਾਤਸ਼ਾਹ, ਬਸ ਹੁਣ ਤੇ ਰਹਿੰਦੀ ਜ਼ਿੰਦਗੀ ਤੁਹਾਡੇ ਚਰਨਾਂ 'ਚ ਹੀ ਲੰਘ ਜੇ, ਹੋਰ ਕੀ ਮੰਗਣਾ? ਕੁਛ ਨਹੀਂ ਮੰਗੇ ਮਹਾਰਾਜ, ਕਿਉਂਕਿ ਦਿਲ ਦੀ ਜਾਣਦੇ ਨੇ, ਸਤਿਗੁਰ ਤੇ ਜਾਣਦੇ ਨੇ ਵੀ ਸੰਗਦਾ ਨਹੀਂ ਮੰਗਦਾ, ਮਨ ਵਿੱਚ ਤੇ ਕੁਝ ਹੋਰ, ਮੁੱਖ ਵਿੱਚ ਕੁਝ
ਹੋਰ ਹੈ।
ਜੀ ਕਰਦਾ ਪਰ ਮੰਗ ਨਹੀਂ ਸਕਦਾ। ਮਹਾਰਾਜ ਨੇ ਕਹਿਤਾ ਲੈ ਕੱਲ ਨੂੰ ਆ ਜੀ, ਫਿਰ ਕੱਲ ਨੂੰ ਮੰਗ ਲਈ, ਇੱਕ ਦਿਨ ਤੈਨੂੰ ਦੇ ਦਿੰਦੇ ਹਾਂ ਹੋਰ। ਅਗਲਾ ਦਿਨ ਫਿਰ ਆਇਆ, ਸਤਿਗੁਰਾਂ ਨੇ ਫਿਰ ਆਵਾਜ਼ ਮਾਰ ਲਈ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵੇ। ਗੁਰਸਿੱਖਾ ਮੰਗ ਕੁਝ। ਬਾਬੇ ਆਦਮ ਨੇ ਫਿਰ ਉਹੀ ਕਹਿਤਾ, ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੀ ਲੋੜ ਹੈ, ਤੁਹਾਡੇ ਚਰਨਾਂ ਦੀ ਪ੍ਰੀਤੀ ਮਿਲ ਜੇ, ਹੋਰ ਕੀ ਚਾਹੀਦਾ? ਬਸ ਮਹਾਰਾਜ ਨੂੰ ਪਤਾ, ਕਹਿੰਦੇ ਸੰਗਦਾ ਹੀ ਨਹੀਂ ਮੰਗਦਾ। ਅੱਜ ਤੀਜਾ ਦਿਨ ਹੋ ਗਿਆ, ਮਹਾਰਾਜ ਨੇ ਕਹਿਤਾ ਲੈ ਕੱਲ ਦਾ ਦਿਨ ਤੈਨੂੰ ਹੋਰ ਦਿੰਦੇ ਆ, ਕੱਲ ਨੂੰ ਮੰਗ ਲਈ। ਬੀਬੀਆਂ ਨੇ ਆਦਮ ਦੇ ਘਰ ਵਾਲੀ ਨੂੰ ਦੱਸਤਾ ਕਿ ਤੂੰ ਤੇ ਬੜਾ ਰੋਂਦੀ ਰਹਿੰਦੀ ਆ, ਮੇਰੇ ਘਰ ਔਲਾਦ ਨਹੀਂ, ਸਤਿਗੁਰੂ ਖੁਸ਼ ਹੋਏ ਨੇ, ਤੇਰੇ ਘਰ ਵਾਲਾ ਮੰਗਦਾ ਹੀ ਨਹੀਂ। ਬਾਬੇ ਆਦਮ ਦੀ ਘਰ ਵਾਲੀ ਕਹਿਣ ਲੱਗੀ, ਕਹਿੰਦੀ ਕੱਲ ਨੂੰ ਤੁਸੀਂ ਜੇ ਜਾਣਾ ਤੇ ਮੈਨੂੰ ਨਾਲ ਲੈ ਕੇ ਜਾਇਓ, ਜੇ ਤੁਸੀਂ ਨਹੀਂ ਮੰਗਣਾ ਤੇ ਮੈਂ ਮੰਗ ਲੂ, ਮੈਂ ਆਪੇ ਮੰਗ ਲਾਂਗੀ।